ਸ੍ਰੀ ਪੰਜਾ ਸਾਹਿਬ ਵਿੱਚ ਸੰਤ ਸ਼ਾਮ ਸਿੰਘ ਜੀ ਨਾਲ ਮਿਲਾਪ, ਅੰਮ੍ਰਿਤਸਰ ਆਉਣਾ, ਅਕਾਲ ਤਖ਼ਤ ਸਾਹਿਬ ਦੀਵਾਨ ਸੱਜਣੇ ਤਰਨ ਤਾਰਨ ਦੇ ਇਲਾਕੇ ਵਿੱਚ ਪ੍ਰਚਾਰ, ਫਿਰ ਪੋਠੋਹਾਰ ਜਾਣਾ ਅਤੇ ਉੱਥੋਂ ਵਾਪਸੀ ਲਾਹੌਰ। ਕਨੋਹੇ ਤੋਂ ਆਪ ਪੰਜਾ ਸਾਹਿਬ ਆ ਗਏ। ਇੱਥੇ ਪਰਮਹੰਸ ਸੰਤਾਂ ਦੇ 50 ਸਰੀਰ ਠਹਿਰੇ ਹੋਏ ਸਨ। ਕਨੋਹੇ ਤੋਂ ਆਪ ਪੰਜਾ ਸਾਹਿਬ ਆ ਗਏ। ਇੱਥੇ ਪਰਮਹੰਸ ਸੰਤਾਂ ਦੇ 50 ਸਰੀਰ ਠਹਿਰੇ ਹੋਏ ਸਨ। ਕੋਈ ਵੀ ਕੋਠੜੀ ਖਾਲੀ ਨਹੀਂ ਸੀ। ਇਹਨਾਂ ਦੇ ਮੁਖੀ ਸਵਾਮੀ ਆਸਾਨੰਦ ਅਤੇ ਸਵਾਮੀ ਚਿੰਤਾਨੰਦ ਵੀ ਸਨ। ਇਹਨਾਂ ਦੇ ਮੁਖੀ ਕੌਣ ਸਨ? ਸਵਾਮੀ ਆਸਾਨੰਦ ਅਤੇ ਸਵਾਮੀ ਚਿੰਤਾਨੰਦ ਜੀ ਸਨ। ਇਹਨਾਂ ਨੇ ਸੰਤ ਜੀ ਨੂੰ ਆਪਣੇ ਪਲੰਘ ਪਰ ਬਿਠਾਇਆ। ਬਚਨ ਬਿਲਾਸ ਨਾਲ ਆਪ ਨੇ ਸਭ ਨੂੰ ਸੱਚੇ ਦਿਲੋਂ ਭਜਨ ਕਰਨ ਦੀ ਪ੍ਰੇਰਣਾ ਦਿੱਤੀ। ਸਾਰੇ ਸ਼ਹਿਰ ਵਿੱਚ ਖਬਰ ਹੋ ਗਈ ਅਤੇ ਸਰਦਾਰ ਈਸ਼ਰ ਸਿੰਘ ਜੀ ਆਪਣੇ ਮਕਾਨ ਵਿੱਚ ਪਹਾੜੀ ਕੋਲ ਆਪ ਦਾ ਆਸਨ ਕਰਵਾਇਆ। ਦੋਨੋਂ ਵਕਤ ਦੀਵਾਨ ਸਜਦਾ ਅਤੇ ਅੰਮ੍ਰਿਤ ਪ੍ਰਚਾਰ ਹੋਣ ਲੱਗ ਪਿਆ। ਇਸ ਵਕਤ ਸੰਤ ਜੀ ਨਾਲ ਚੰਗਾ ਕੀਰਤਨੀ ਜੱਥਾ ਸੀ। ਭਾਈ ਨਾਰਾਇਣ ਸਿੰਘ ਸਰੰਦੇ ਵਾਲੇ ਅਤੇ ਭਾਈ ਬੂਟਾ ਸਿੰਘ ਜੀ ਨਾਲ ਹੀ ਸਨ। ਜਦੋਂ ਜੱਥਾ ਕੀਰਤਨ ਪੱਕੇ ਰਾਗ ਵਿੱਚ ਕਰਦਾ ਹੁੰਦਾ, ਸੰਤ ਜੀ ਮੂੰਹ ਪਰ ਰੁਮਾਲ ਪਾ ਕੇ ਅੰਦਰੋਂ ਰੋਈ ਜਾਂਦੇ। ਜਦੋਂ ਜੱਥਾ ਕੀਰਤਨ ਪੱਕੇ ਰਾਗ ਵਿੱਚ ਕਰਦਾ ਹੁੰਦਾ, ਸੰਤ ਜੀ ਮੂੰਹ ਪਰ ਰੁਮਾਲ ਪਾ ਕੇ ਅੰਦਰੋਂ ਰੋਈ ਜਾਂਦੇ। ਇੱਥੇ ਕਾਫੀ ਚਿਰ ਪ੍ਰਚਾਰ ਹੁੰਦਾ ਰਿਹਾ। ਪੰਜਾ ਸਾਹਿਬ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਤੋਂ ਸੰਤ ਬਾਬਾ ਸ਼ਾਮ ਸਿੰਘ ਜੀ ਇੱਥੇ ਇਹਨਾਂ ਦੇ ਪਵਿੱਤਰ ਆਤਮਾਵਾਂ ਦਾ ਮੇਲ ਹੋਇਆ। ਇੱਕ ਦੂਜੇ ਨੂੰ ਦੋਹਾਂ ਨੇ ਸਤਿਕਾਰ ਨਾਲ ਨਮਸਕਾਰ ਕੀਤੀ। ਫਿਰ ਪੜ੍ਹਦਾ ਹਾਂ ਜੀ। ਜਦੋਂ ਇੱਥੇ ਕਾਫੀ ਚਿਰ ਪ੍ਰਚਾਰ ਹੁੰਦਾ ਰਿਹਾ, ਪੰਜਾ ਸਾਹਿਬ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਤੋਂ ਸੰਤ ਬਾਬਾ ਸ਼ਾਮ ਸਿੰਘ ਜੀ ਆਏ ਤਾਂ ਇੱਥੇ ਇਹਨਾਂ ਦੇ ਪਵਿੱਤਰ ਆਤਮਾਵਾਂ ਦਾ ਮੇਲ ਹੋਇਆ। ਇੱਕ ਦੂਜੇ ਨੂੰ ਦੋਹਾਂ ਨੇ ਸਤਿਕਾਰ ਨਾਲ ਨਮਸਕਾਰ ਕੀਤੀ। ਸੰਤ ਸ਼ਾਮ ਸਿੰਘ ਜੀ ਦੋਵੇਂ ਵਕਤ ਦੀਵਾਨ ਵਿੱਚ ਆ ਕੇ ਕੀਰਤਨ ਸੁਣਦੇ। ਆਪ ਸੰਤ ਜੀ ਨੂੰ ਸ੍ਰੀ ਅੰਮ੍ਰਿਤਸਰ ਆਉਣ ਦਾ ਸੱਦਾ ਦੇ ਕੇ ਵਾਪਸ ਅੰਮ੍ਰਿਤਸਰ ਚਲੇ ਗਏ। ਅਗਲੇ ਦਿਨ ਸੰਤ ਜੀ ਇਕੱਲੇ ਹੀ ਰੇਲ ਪਰ ਬੈਠ ਕੇ ਅੰਮ੍ਰਿਤਸਰ ਪੁੱਜ ਕੇ ਗੁਰੂ ਕੇ ਬਾਗ ਇੱਕ ਰੁੱਖ ਹੇਠ ਆਸਣ ਜਮਾ ਲਿਆ। ਦੁਪਹਿਰ ਹੋ ਗਈ ਤਾਂ ਮਧੁਕੜੀ ਕਰਨ ਲਈ ਗਲੀ ਵਿੱਚ ਆਏ, ਪਰ ਸੱਦ ਦੇਣ ਤੋਂ ਸੰਕੋਚ ਕੀਤੀ। ਆਪਦੇ ਚਿਹਰੇ ਦਾ ਜਲਾਲ ਝੱਲਿਆ ਨਾ ਜਾਏ। ਭਰੀ ਜਵਾਨੀ, ਗੋਰਾ ਰੰਗ, ਸੁੰਦਰ ਤੇ ਸਡੌਲ ਸਰੀਰ। ਆਪ ਇੱਕ ਬੂਹੇ ਅੱਗੇ ਖੜੇ ਸਨ ਕਿ ਕੁਛ ਔਰਤਾਂ ਨੇ ਕਿਹਾ, ਵੇ ਕੋਈ ਕੁੜੀ ਨਾ ਕਿਸੇ ਦੀ ਕੱਢ ਲੈ ਕੇ ਜਾਈ। ਆਪ ਨੇ ਉਹਨਾਂ ਦੀ ਟੇਕ ਵੱਲ ਕੋਈ ਧਿਆਨ ਨਾ ਦਿੱਤਾ, ਪਰ ਅੰਦਰੋਂ ਬੀਬੀ ਈਸ਼ਰ ਕੌਰ ਜੀ ਬਾਹਰ ਨਿਕਲੀ ਤਾਂ ਸੰਤ ਜੀ ਰੱਬੀ ਮੂਰਤ ਬਣੀ ਖੜੇ ਸਨ। ਚਰਨੀ ਢਹਿ ਪਈ ਤੇ ਅੰਦਰ ਲੈ ਗਈ। ਪ੍ਰਸ਼ਾਦ ਦਾ ਵਕਤ ਸੀ, ਸੁਪ੍ਰੇਮ ਨਾਲ ਛਕਾਇਆ। ਪੰਜਾ ਸਾਹਿਬ ਤੋਂ ਜੱਥਾ ਵੀ ਅੰਮ੍ਰਿਤਸਰ ਪੁੱਜ ਗਿਆ। ਉਹਨਾਂ ਨੂੰ ਪਤਾ ਸੀ ਕਿ ਸ਼ਾਮ ਸਿੰਘ ਜੀ ਪ੍ਰੇਮ ਨਾਲ ਬੁਲਾ ਗਏ ਹੋਏ ਹਨ। ਜੱਥੇ ਵਾਲੇ ਬਾਬਾ ਸ਼ਾਮ ਸਿੰਘ ਜੀ ਦੇ ਡੇਰੇ ਪਤਾ ਕਰਨ ਗਏ ਤਾਂ ਬਾਬਾ ਜੀ ਨੂੰ ਪਤਾ ਲੱਗਾ ਕਿ ਸਾਡੇ ਮਗਰੋਂ ਹੀ ਸੰਤ ਅਤਰ ਸਿੰਘ ਜੀ ਆ ਚੁੱਕੇ ਹਨ। ਆਖਰ ਗੁਰੂ ਕੇ ਬਾਗ ਮੇਲ ਹੋ ਗਿਆ। ਸੰਤ ਜੀ ਨੂੰ ਸਰਦਾਰ ਆਤਮਾ ਸਿੰਘ ਸਿੰਧੀ ਦੇ ਬੁੰਗੇ ਟਕਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਦੋਵੇਂ ਵਕਤ ਦੀਵਾਨ ਸਜਦੇ ਤੇ ਬਹੁਤ ਮਾਈ ਭਾਈ ਨੇ ਅੰਮ੍ਰਿਤ ਪਾਨ ਕੀਤਾ। ਫਿਰ ਪ੍ਰਧਾਨ ਜੀ, ਸੰਤ ਜੀ ਮਹਾਰਾਜ ਗੁਰੂ ਕੇ ਬਾਗ ਵਿੱਚ ਜਦੋਂ ਉਹਨਾਂ ਦਾ ਮੇਲ ਹੋਇਆ, ਸੰਤ ਜੀ ਨੂੰ ਸਰਦਾਰ ਆਤਮਾ ਸਿੰਘ ਸਿੰਧੀ ਦੇ ਬੁੰਗੇ ਟਕਾਇਆ ਗਿਆ ਤੇ ਸ੍ਰੀ ਅਕਾਲ ਤਖ਼ਤ ਦੋਵੇਂ ਵਕਤ ਦੀਵਾਨ ਸਜਦੇ ਤੇ ਬਹੁਤ ਮਾਈ ਭਾਈ ਨੇ ਅੰਮ੍ਰਿਤ ਪਾਨ ਕੀਤਾ। ਪੁਜਾਰੀਆਂ ਨੂੰ ਪੂਜਾ ਦੀ ਘਾਟ ਪਵੇਗੀ ਤੇ ਖਿਆਲ ਨਾਲ ਭਰੇ ਦੀਵਾਨ ਵਿੱਚ ਭਾਈ ਬੂੜ ਸਿੰਘ ਪੁਜਾਰੀ ਨੇ ਟੋਕ ਟੁਕਾਈ ਕੀਤੀ ਤੇ ਕੁਬਚਨ ਵੀ ਬੋਲੇ। ਭਾਈ ਬੂੜ ਸਿੰਘ ਪੁਜਾਰੀ ਨੇ ਟੋਕ ਟੁਕਾਈ ਕੀਤੀ ਤੇ ਕੁਬਚਨ ਵੀ ਬੋਲੇ। ਸੰਤ ਜੀ ਉੱਠੇ ਤੇ 16 ਦੇ ਬੁੰਗੇ ਅੱਗੇ ਆ ਕੇ ਬੈਠ ਗਏ। ਸੰਗਤ ਉੱਥੇ ਹੋਰ ਇਕੱਠੀ ਹੋਣ ਲੱਗ ਪਈ। ਦੋਵੇਂ ਵਕਤ ਦੀਵਾਨ ਸਜਦੇ। ਪੁਜਾਰੀ ਤਾੜ ਗਏ ਕਿ ਇਹ ਅਵਤਾਰੀ ਜੀਵ ਹਨ, ਮਾਇਆ ਦਾ ਲਾਲਚ ਨਹੀਂ, ਕਿਤੇ ਸਰਾਪ ਨਾ ਦੇ ਦੇਣ। ਸੋ ਉਹਨਾਂ ਨੇ ਆ ਕੇ ਖਿਮਾ ਮੰਗੀ ਤੇ ਸੰਤ ਜੀ ਨੇ ਫਰਮਾਇਆ ਕਿ ਭਾਈ, ਮੈਂ ਤਾਂ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਦਾ ਕੁੱਤਾ ਹਾਂ, ਮੈਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕੁੱਤਾ ਹਾਂ, ਕੋਈ ਪਿਆਰ ਕਰੇ ਤਾਂ ਪੁੱਛ ਰਲਾਉਂਦੇ, ਨੇੜੇ ਹੋ ਬੈਠੇ ਨਹੀਂ ਤਾਂ ਦੂਰ ਜਾ ਬੈਠੇ। ਇਹ ਨਿਮਰਤਾ ਭਰੇ ਬਚਨ ਸੁਣ ਕੇ ਸੰਗਤ ਬਹੁਤ ਪ੍ਰਭਾਵਿਤ ਹੋਈ। ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਤਾਂ ਇੱਕ ਵਾਰੀ ਕਿਤਨਾ ਕਿਤਨਾ ਚਿਰ ਮੱਥਾ ਰਗੜੀ ਜਾਂਦੇ। ਫਿਰ ਪੜ੍ਹਦਾ ਜੀ, ਹਰਿਮੰਦਰ ਸਾਹਿਬ ਮੱਥਾ ਟੇਕਣ ਜਾਂਦੇ ਤਾਂ ਇੱਕ ਵਾਰੀ ਕਿਤਨਾ ਕਿਤਨਾ ਚਿਰ ਤੱਕ ਮੱਥਾ ਰਗੜੀ ਜਾਂਦੇ। ਦਰਬਾਰ ਸਾਹਿਬ ਦੀ ਦਿਹਲੀ ਦੇ ਉੱਤੇ ਮੱਥਾ ਰਗੜੀ ਜਾਂਦੇ। ਇੱਕ ਦਿਨ ਗਿਆਨੀ ਠਾਕੁਰ ਸਿੰਘ ਜੀ ਆਪ ਜੀ ਨੂੰ ਇਸ ਤਰ੍ਹਾਂ ਕਰਦਿਆਂ ਵੇਖਦੇ ਖੜੇ ਰਹੇ। ਜਦੋਂ ਸੰਤ ਜੀ ਉੱਠੇ ਤਾਂ ਗਿਆਨੀ ਜੀ ਨੇ ਅਦਬ ਸਹਿਤ ਸਤਿਕਾਰ ਨਾਲ ਪੁੱਛਿਆ ਕਿ ਮਹਾਰਾਜ, ਆਪ ਇੰਨਾ ਚਿਰ ਕਿਉਂ ਮੱਥਾ ਰਗੜੀ ਜਾਂਦੇ ਹੋ? ਬਖਸ਼ੀਆਂ ਹੋਈਆਂ ਰੂਹਾਂ ਨੂੰ ਕੀ ਲੋੜ ਹੈ ਮੱਥਾ ਰਗੜਨ ਦੀ? ਇਹ ਸੁਣ ਕੇ ਸੰਤ ਜੀ ਦੇ ਨੇਤਰਾਂ ਵਿੱਚੋਂ ਜਲ ਵਗ ਟੁਰਿਆ ਤੇ ਵੈਰਾਗ ਭਰੇ ਅਮੋਲ ਵਚਨਾਂ ਦੁਆਰਾ ਉੱਤਰ ਦਿੱਤਾ, ਗਿਆਨੀ ਜੀ, ਜਦ ਅਸੀਂ ਪਰਿਕਰਮਾ ਵਿੱਚੋਂ ਲੰਘਦੇ ਹਾਂ ਤਦ ਅਨੇਕ ਮਾਈ ਪਾਈ ਇਸ ਗੰਦੇ ਖਲੜੇ ਨੂੰ ਨਮਸਕਾਰਾ ਕਰਦੇ ਹਨ। ਅਸੀਂ ਸੰਗਤ ਦਾ ਉਹ ਖਿਰਾਜ ਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਪਹੁੰਚਾਉਂਦੇ ਹਾਂ। ਇੱਕ ਦਿਨ ਸੰਤ ਬਾਬਾ ਸ਼ਾਮ ਸਿੰਘ ਜੀ ਬਾਜੇ ਗਾਜੇ ਨਾਲ ਕੁਛ ਪ੍ਰੇਮੀਆਂ ਦੇ ਸਿਰਾਂ ਤੇ ਪੰਨਾ ਚੁੱਕੀਆਂ ਹੋਈਆਂ ਸਨ। 11 ਚੁੰਗੇਰਾਂ ਬਦਾਮ ਗਰੀ ਛੁਹਾਰੇ ਆਦਿਕ ਲੈ ਕੇ ਸੰਤ ਜੀ ਪਾਸ ਪੁੱਜੇ। ਬ੍ਰਹਮ ਗਿਆਨੀ ਸੰਤ ਬਾਬਾ ਸ਼ਾਮ ਸਿੰਘ ਜੀ ਜੋ ਸੁਰੰਦੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਿਆ ਕਰਦੇ ਸਨ, ਉਹ ਮਹਾਂਪੁਰਸ਼ ਇੱਕ ਦਿਨ ਕੁਛ ਪ੍ਰੇਮੀਆਂ ਦੇ ਸਿਰਾਂ ਤੇ 11 ਚੰਗੇਰਾਂ ਬਦਾਮ ਗਰੀ ਛੁਹਾਰੇ ਆਦਿਕ ਲੈ ਕੇ ਸੰਤ ਜੀ ਪਾਸ ਪੁੱਜੇ। 5 ਪੈਸੇ ਤੇ ਇੱਕ ਨਾਰੀਅਲ ਭੇਟਾ ਰੱਖ ਕੇ ਨਮਸਕਾਰ ਕੀਤੀ ਤੇ ਸਾਹਮਣੇ ਬੈਠ ਗਏ। ਪ੍ਰੇਮ ਨਿਮਰਤਾ ਨਾਲ ਬੇਨਤੀ ਕੀਤੀ ਕਿ ਸੰਤ ਮਹਾਰਾਜ ਕਿਰਪਾ ਕਰੋ। ਸੰਤ ਜੀ ਨੇ ਫਰਮਾਇਆ ਕਿ ਬਾਬਾ ਜੀ, ਆਪ ਪਰ ਅਕਾਲ ਮੂਰਤ ਵਾਹਿਗੁਰੂ ਦੀ ਕਿਰਪਾ ਹੈ, ਮੈਂ ਕੀ ਚੀਜ਼ ਹਾਂ? ਪਰ ਬਾਬਾ ਜੀ ਨੇ ਫਿਰ ਅਧੀਨਕੀ ਨਾਲ ਬੇਨਤੀ ਕੀਤੀ ਕਿ ਆਪ ਬਖਸ਼ੰਦ ਹੋ, ਜ਼ਰੂਰ ਬਖਸ਼ੋ। ਆਪ ਜੀ ਦਾ ਪ੍ਰੇਮ ਤੇ ਵੈਰਾਗ ਵੇਖ ਕੇ ਸੰਤ ਜੀ ਮਹਾਰਾਜ ਨੇ ਗੁਰਮੰਤਰ ਦਾ ਜਾਪ ਦੱਸਿਆ। ਸੁਣਦੇ ਹੀ ਬਾਬਾ ਜੀ ਦੇ ਸਰੀਰ ਵਿੱਚ ਤਾਰ ਵਾਂਗ ਇੱਕ ਝਰਨਾਹਟ ਜੀ ਫਿਰੀ, ਰੋਮ ਖੜੇ ਹੋ ਗਏ ਤੇ ਸਿਮਰਨ ਦੀ ਰਾਂ ਸਮੁੰਦਰ ਵਾਂਗ ਠਾਠਾ ਮਾਰ ਉੱਠੀ। ਨਮਸਕਾਰ ਕਰਕੇ ਡੇਰੇ ਵਾਪਸ ਆ ਗਏ। ਇਹ ਸਿਮਰਨ ਦੀ ਰਾਂ ਸਦਾ ਜਾਰੀ ਰਹੀ। ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗੁਪਤ ਗ੍ਰੰਥੀ ਸਨ, ਸਾਰੀ ਆਯੂ ਕੀਰਤਨ ਦੀ ਪਹਿਲੀ ਚੌਂਕੀ ਆ ਕੇ ਕਰਿਆ ਕਰਦੇ ਸਨ। ਇਸ ਆਪਣੇ ਸੰਤ ਜੀ ਨੂੰ ਸਤਨਾਮ ਦਾ ਚੱਕਰ ਚਲਾਉਣ ਵਾਸਤੇ ਮਹਾਂਪੁਰਸ਼ ਸਥਾਪਨ ਕੀਤਾ ਤੇ ਦੁਨੀਆਂ ਨੂੰ ਪ੍ਰਗਟ ਕੀਤਾ ਕਿ ਗੁਰਮੁਖਾਂ ਦੁਆਰਾ ਨਾਮ ਸਿਮਰਨ ਦੀ ਜੁਗਤ ਪੁੱਛਣੀ ਜ਼ਰੂਰੀ ਹੈ। ਜਦੋਂ ਕਨੋਹੇ ਤੋਂ ਸੰਤ ਜੀ ਇਸ ਵਾਰੀ ਤੁਰਨ ਲੱਗੇ ਤਾਂ ਆਪ ਨੇ ਫਰਮਾਇਆ ਸੀ, ਭੁਚੰਗੀ ਹੀਰਾ ਸਿੰਘ ਨੂੰ ਸਾਡਾ ਹੀ ਰੂਪ ਸਮਝਣਾ, ਮਾਈ ਭਾਗਪਰੀ ਇਸ ਗੁਪਤ ਰਮਜ ਨੂੰ ਸਮਝ ਨਾ ਸਕੀ ਤੇ ਉਸਦੀ ਮੰਗਣੀ ਕਰ ਦਿੱਤੀ। ਬੱਚਾ ਜਲਦੀ ਚੜ੍ਹਾਈ ਕਰ ਗਿਆ। ਮਾਈ ਭਾਗਪਰੀ ਤੇ ਉਸਦਾ ਭਾਈ ਨੰਦ ਸਿੰਘ ਕਾਕੇ ਦੇ ਫੁੱਲ ਹਰਿਦੁਆਰ ਪ੍ਰਵਾਹ ਕਰਕੇ ਆਏ ਤਾਂ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਉਤਰੇ। ਸੰਤ ਜੀ ਦੀ ਅੰਮ੍ਰਿਤਸਰ ਹੋਣ ਦੀ ਖਬਰ ਮਿਲਣ ਪਰ ਦੋਵੇਂ ਹੀ ਸੰਤ ਜੀ ਕੋਲ ਜਾ ਹਾਜ਼ਰ ਹੋਏ, ਦਰਸ਼ਨ ਕਰਕੇ ਨਿਹਾਲ ਹੋਏ ਤਾਂ ਕਾਕਾ ਹੀਰਾ ਸਿੰਘ ਬਾਰੇ ਦੱਸਿਆ ਕਿ ਉਹ ਚੜ੍ਹਾਈ ਕਰ ਗਿਆ ਹੈ, ਫੁੱਲ ਹਰਿਦੁਆਰ ਪ੍ਰਵਾਹ ਕਰਕੇ ਆਏ ਹਾਂ। ਸੰਤ ਜੀ ਨੇ ਫਰਮਾਇਆ ਕਿ ਆਪ ਦੇ ਭਾਗਾਂ ਵਿੱਚ ਔਲਾਦ ਨਹੀਂ ਹੈ, ਪਰਉਪਕਾਰੀ ਜੀਵ ਆਪ ਦੀ ਗੁਰੂ ਘਰ ਦੀ ਸੱਚੀ ਸੁੱਚੀ ਸੇਵਾ ਪਰ ਰੀਝ ਕੇ ਚਲੇ ਆਉਂਦੇ ਹਨ ਤੇ ਆਪੇ ਹੀ ਚਲੇ ਜਾਂਦੇ ਹਨ। ਆਪ ਨੂੰ ਇਸ਼ਾਰਾ ਦੇ ਆਏ ਸੀ, ਆਪ ਨੂੰ ਸਗਾਈ ਦਾ ਬੰਧਨ ਪਾਉਣ ਦਾ ਯਤਨ ਨਹੀਂ ਸੀ ਕਰਨਾ ਚਾਹੀਦਾ, ਜਿਵੇਂ ਕਰਤਾਰ ਦੀ ਰਜ਼ਾ। ਆਪ ਜੀ ਨੇ ਉੱਤਰ ਦਿੱਤਾ ਕਿ ਮੈਂ ਸਮਝਿਆ ਕਿ ਕਾਕੇ ਨਾਲ ਆਪ ਜੀ ਦਾ ਪਿਆਰ ਸਾਡੇ ਵਾਂਗ ਹੀ ਹੈ। ਅੰਮ੍ਰਿਤਸਰ ਦੇ ਇਲਾਕੇ ਵਿੱਚ ਸੰਤ ਜੀ ਬਾਰੇ ਬਹੁਤ ਚਰਚਾ ਚੱਲ ਪਈ। ਨੇੜੇ ਨੇੜੇ ਦੇ ਪਿੰਡਾਂ ਦੇ ਲੋਕ ਦਰਸ਼ਨ ਲਈ ਆਉਂਦੇ, ਕੀਰਤਨ ਸੁਣਦੇ ਅਤੇ ਅੰਮ੍ਰਿਤ ਛਕਦੇ। ਆਪ ਨੇ ਪਿੰਡਾਂ ਦਾ ਦੌਰਾ ਕੀਤਾ, ਕੋਟੜੀ ਆਦਿਕ ਨਗਰਾਂ ਵਿੱਚ ਪ੍ਰਚਾਰ ਕਰਕੇ ਆਪ ਤਰਨ ਤਾਰਨ ਸਾਹਿਬ ਆ ਗਏ ਤੇ ਮਾਈ ਰਾਮ ਕੌਰ ਦੇ ਬੰਗੇ ਆਸਨ ਕੀਤਾ। ਹਰ ਰੋਜ਼ ਹਰਿਮੰਦਰ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਸੰਤ ਜੀ ਕਰਦੇ ਤੇ ਸ਼ਾਮ ਨੂੰ ਮਾਈ ਰਾਮ ਕੌਰ ਜੀ ਦੇ ਬੰਗੇ ਅੰਮ੍ਰਿਤ ਪ੍ਰਚਾਰ ਹੁੰਦਾ। ਸ਼ਹਿਰ ਵਿੱਚੋਂ ਮਾਸਟਰ ਚੰਦਾ ਸਿੰਘ ਤੇ ਉਸਦੀ ਸੁਪਤਨੀ ਬੀਬੀ ਗਿਆਨ ਕੌਰ ਨੇ ਪਹਿਲਾਂ ਅੰਮ੍ਰਿਤ ਛਕਿਆ। ਆਪ ਖੰਡੇ ਦਾ ਅੰਮ੍ਰਿਤ ਬੀਬੀਆਂ ਨੂੰ ਵੀ ਛਕਾਉਂਦੇ। ਨੋਟ ਕਰਨ ਵਾਲੀ ਗੱਲ, ਆਪ ਖੰਡੇ ਦਾ ਅੰਮ੍ਰਿਤ ਬੀਬੀਆਂ ਨੂੰ ਵੀ ਛਕਾਉਂਦੇ। ਜਦਕਿ ਇਸ ਤੋਂ ਪਹਿਲਾਂ ਮਰਿਆਦਾ ਬੀਬੀਆਂ ਨੂੰ ਕਿਰਪਾਨ ਦਾ ਅੰਮ੍ਰਿਤ ਛਕਾਉਣ ਦੀ ਸੀ। ਫਿਰ ਪੜ੍ਹਦਾ ਜੀ, ਆਪ ਖੰਡੇ ਦਾ ਅੰਮ੍ਰਿਤ ਬੀਬੀਆਂ ਨੂੰ ਵੀ ਛਕਾਉਂਦੇ। ਇਸ ਤੋਂ ਪਹਿਲਾਂ ਮਰਿਆਦਾ ਬੀਬੀਆਂ ਨੂੰ ਕਿਰਪਾਨ ਦਾ ਅੰਮ੍ਰਿਤ ਛਕਾਉਣ ਦੀ ਸੀ। ਪੁਜਾਰੀਆਂ ਨੇ ਇਤਰਾਜ਼ ਕੀਤਾ ਤਾਂ ਆਪ ਨੇ ਫਰਮਾਇਆ, ਦਾਤੇ ਦਾ ਅੰਮ੍ਰਿਤ ਬਾਟਾ ਸਾਂਝਾ ਹੈ। ਤਰਨ ਤਾਰਨ ਤੋਂ ਸੰਤ ਜੀ ਨੇ ਚੰਬੇ, ਪੰਜਵੜ ਤੇ ਕਾਜ਼ੀਕੋਟ ਹੋਰ ਨਗਰਾਂ ਵਿੱਚ ਦੌਰਾ ਕਰਕੇ ਹਜ਼ਾਰਾਂ ਮਾਈ ਭਾਈ ਨੂੰ ਅੰਮ੍ਰਿਤ ਛਕਾ ਕੇ ਗੁਰੂ ਭਗਤੀ ਵੱਲ ਲਾਇਆ। ਇੱਥੇ ਹੀ ਆਪ ਪਾਸੋਂ ਸੰਤ ਭਾਈ ਗੁਲਾਬ ਸਿੰਘ ਜੀ ਨੇ ਅੰਮ੍ਰਿਤ ਛਕਿਆ। ਫਿਰ ਪੜ੍ਹਦਾ ਜੀ, ਇੱਥੋਂ ਹੀ ਆਪ ਪਾਸੋਂ ਸੰਤ ਭਾਈ ਗੁਲਾਬ ਸਿੰਘ ਜੀ ਨੇ ਅੰਮ੍ਰਿਤ ਛਕਿਆ। ਇਹ ਹੋਈ ਭਾਈ ਸੰਤ ਭਾਈ ਗੁਲਾਬ ਸਿੰਘ ਜੀ ਹਨ ਜਿਨ੍ਹਾਂ ਨੇ ਸੰਤ ਜੀ ਦੇ ਸਰੀਰ ਛੱਡਣ ਤੋਂ ਬਾਅਦ ਵੀ ਸੇਵਾ ਸੰਭਾਲੀ, ਜਿਨ੍ਹਾਂ ਦਾ ਉੱਚਾ ਬੁੰਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬੁੰਗੇ ਪਾਸ ਹੈ। ਤਰਨ ਤਾਰਨ ਹੀ ਆਪ ਦਾ ਮੇਲ ਭਾਈ ਹੀਰਾ ਸਿੰਘ, ਭਾਗ ਸਿੰਘ ਪ੍ਰਸਿੱਧ ਰਾਗੀ ਜਥੇ ਨਾਲ ਹੋਇਆ। ਭਾਈ ਭਾਗ ਸਿੰਘ ਤਾਂ ਚਲੇ ਗਏ ਪਰ ਭਾਈ ਹੀਰਾ ਸਿੰਘ ਜੀ ਕਈ ਸਾਲ ਸੰਤ ਜੀ ਪਾਸ ਹੀ ਰਹੇ, ਦੀਵਾਨਾਂ ਵਿੱਚ ਕੀਰਤਨ ਕਰਦੇ। ਇੱਥੇ ਹੀ ਭਾਈ ਕਰਭਾਰਾ ਸਿੰਘ ਤੇ ਮਾਈ ਭਾਗਵੰਤੀ ਦਾ ਡੇਰਾ ਖਾਲਸਾ ਲਿਜਾਣ ਲਈ ਆ ਗਏ। ਸੰਤ ਜੀ ਉੱਥੋਂ ਤੁਰਨ ਸਮੇਂ ਬਚਨ ਦੇ ਆਏ ਸਨ ਕਿ ਜਦੋਂ ਇੱਥੇ ਗੁਫਾ ਤਿਆਰ ਹੋ ਜਾਣ, ਖਬਰ ਮਿਲਣ ਪਰ ਅਸੀਂ ਆ ਜਾਵਾਂਗੇ। ਸੰਤ ਜੀ ਪਹਿਲਾਂ ਜਾਣ ਤੋਂ ਨਾ ਕੀਤੀ ਤੇ ਇੱਥੇ ਅੰਮ੍ਰਿਤ ਪ੍ਰਚਾਰ ਹੋ ਰਿਹਾ ਹੈ ਕਿ ਛੱਡ ਨਹੀਂ ਸਕਦੇ। ਮਾਈ ਭਾਗਵੰਤੀ ਨੇ ਅੰਨ ਜਲ ਛੱਡ ਦਿੱਤਾ। ਸੰਤ ਜੀ ਨੇ ਉਸਨੂੰ ਆਪਣੀ ਦਸਤਾਰ ਵਿੱਚ ਇੱਕ ਛੋਟੀ ਜਿਹੀ ਤਸਵੀਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਿੱਤੀ, ਪਰ ਮਾਈ ਦੀ ਖਿੱਚ ਬਣੀ ਰਹੀ। ਦਿਨ ਬੀਤਦੇ ਗਏ। ਛੇਵੇਂ ਦਿਨ ਸੰਤ ਜੀ ਦੇ ਕਮਰੇ ਵਿੱਚ ਪੱਖਾ ਚੱਲ ਰਹੇ ਪ੍ਰੇਮੀ ਪਾਸੋਂ ਮਾਈ ਰੱਸਾ ਫੜ ਲਿਆਈ ਤੇ ਪੱਖਾ ਚੱਲਦੀ ਰਹੀ। ਸੰਤ ਜੀ ਉੱਠ ਕੇ ਬੈਠ ਗਏ, ਦਰਵਾਜ਼ਾ ਖਿੜਕੀਆਂ ਖੁਲਵਾ ਦਿੱਤੀਆਂ ਤੇ ਪਾਸ ਪਿਆ ਗੁਟਕਾ ਸਾਹਿਬ ਖੋਲ੍ਹ ਕੇ ਵਾਕ ਲਿਆ। ਹੁਕਮ ਹੋਇਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਤਾਂ ਆਪ ਨੇ ਚਾਦਰ ਫੜੀ ਤੇ ਜਲਦੀ ਨਾਲ ਤੁਰ ਪਏ। ਮਾਈ ਰਾਮ ਕੌਰ ਦੀ ਨਨਾਣ ਨੂੰ ਆਖਿਆ ਕਿ ਅਸੀਂ ਪੋਠੋਹਾਰ ਜਾ ਰਹੇ ਹਾਂ, ਰੌਲਾ ਨਹੀਂ ਪਾਉਣਾ। ਆਪ ਸਿੱਧੇ ਟਾਂਗਿਆਂ ਦੇ ਅੱਡੇ ਪਰ ਆ ਕੇ ਭਾਈ ਕਰਭਾਰਾ ਸਿੰਘ ਜੀ ਨਾਲ ਅੰਮ੍ਰਿਤਸਰ ਤੁਰ ਪਏ। ਜਾਂਦੀ ਵਾਰੀ ਮਾਈ ਭਾਗਵੰਤੀ ਨੂੰ ਹੁਕਮ ਦਿੱਤਾ ਕਿ ਜੱਥੇ ਵਿੱਚ ਇਸ ਵੇਲੇ 25 ਸਰੀਰ ਹਨ, ਕੇਵਲ 4 ਨਾਲ ਲਿਆਉਣੇ। ਮਾਈ 8 ਨੂੰ ਨਾਲ ਲੈ ਕੇ ਤੁਰ ਪਈ। ਅੰਮ੍ਰਿਤਸਰ ਸਟੇਸ਼ਨ ਪਰ ਪਣਤਾਣੀ ਧੰਨ ਦੇਵੀ ਨੇ ਆਪ ਦੇ ਦਰਸ਼ਨ ਕੀਤੇ ਤੇ ਜਲਦੀ ਨਾਲ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਨੂੰ ਖਬਰ ਕੀਤੀ ਕਿ ਸੰਤ ਜੀ ਪੋਠੋਹਾਰ ਨੂੰ ਤੁਰ ਚੱਲੇ ਹਨ। ਉਹ ਆਪਣੇ ਟਿਫਨ ਲੈ ਕੇ ਆ ਗਏ ਤੇ ਸੰਤ ਜੀ ਨੂੰ ਟਿਫਨ ਵਿੱਚ ਬਿਠਾ ਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟਿਕਾ ਲਿਆਏ। ਫਿਰ ਆਪਣੀ ਕੋਠੀ ਲਿਆਏ ਜਿੱਥੇ ਸੰਤ ਜੀ ਨੇ 5 ਸ਼ਬਦ ਪੜ੍ਹੇ। ਸਭ ਨੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਤਾਂ ਗੱਡੀ ਚਲੀ ਗਈ ਹੋਵੇਗੀ, ਆਪ ਆਰਾਮ ਕਰੋ, ਕੱਲ੍ਹ ਚਲੇ ਜਾਣਾ। ਸੰਤ ਜੀ ਨੇ ਫਰਮਾਇਆ ਕਿ ਸਾਨੂੰ ਸਟੇਸ਼ਨ ਤੇ ਲੈ ਚਲੋ, ਅੱਗੇ ਜੋ ਕਰਤਾਰ ਦੀ ਰਜ਼ਾ। ਸਟੇਸ਼ਨ ਤੇ ਪੜ੍ਹੇ, ਗੱਡੀ 2 ਘੰਟੇ ਲੇਟ ਸੀ, ਸੋ ਰੇਲ ਤੇ ਚੜ੍ਹ ਕੇ ਜਥੇ ਸਮੇਤ ਸਵੇਰੇ ਮਾਨਕਿਆਣੇ ਆ ਉਤਰੇ। ਸਟੇਸ਼ਨ ਤੇ ਪੜ੍ਹੇ, ਗੱਡੀ 2 ਘੰਟੇ ਲੇਟ ਸੀ, ਸੋ ਰੇਲ ਤੇ ਚੜ੍ਹ ਕੇ ਜਥੇ ਸਮੇਤ ਸਵੇਰੇ ਮਾਨਕਿਆਣੇ ਆ ਉਤਰੇ। ਡੇਰਾ ਖਾਲਸਾ ਆਪ ਜੀ ਨੂੰ ਸੰਗਤਾਂ ਸ਼ਬਦ ਪੜ੍ਹਦੀਆਂ ਲੈ ਆਈਆਂ। ਕਸ ਦੇ ਕੰਢੇ ਗੁਫਾ ਤਿਆਰ ਹੋਈਆਂ ਸਨ, ਉੱਥੇ ਡੇਰਾ ਕੀਤਾ। ਦੋਨੋਂ ਵਕਤ ਦੀਵਾਨ ਸਜਦਾ, ਸਾਰੇ ਪੋਠੋਹਾਰ ਵਿੱਚ ਖਬਰ ਫੈਲ ਗਈ ਤੇ ਅਨੇਕਾਂ ਪਿੰਡਾਂ ਤੋਂ ਸੰਗਤ ਦਰਸ਼ਨ ਕਰਨ ਲਈ ਆਉਣ ਲੱਗ ਪਈ। ਇੱਕ ਦਿਨ ਇੱਥੇ ਆਪ ਦੇ ਦਰਸ਼ਨ ਵਾਸਤੇ ਭਾਈ ਸੋਹਣ ਸਿੰਘ ਰਾਹੀ, ਭਾਈ ਤੇਜਾ ਸਿੰਘ ਜੀ ਮੈਂਗਨ, ਭਾਈ ਜਗਤ ਸਿੰਘ ਜੀ ਪਰਦੇਸੀ ਅਤੇ ਚੌਧਰੀ ਕਰਤਾਰ ਸਿੰਘ ਜੀ ਕੱਲਰ ਤੋਂ ਇਕੱਠੇ ਦਰਸ਼ਨ ਲਈ ਆ ਰਹੇ ਸਨ। ਰਾਹ ਵਿੱਚ ਇਹ ਸਲਾਹ ਕੀਤੀ ਕਿ ਜੇਕਰ ਇਹ ਮਹਾਂਪੁਰਸ਼ ਯਾਨੀ ਸੱਚੇ ਸੰਤ ਹਨ ਤਾਂ ਸਾਡੇ ਦਿਲ ਦੀਆਂ ਗੱਲਾਂ ਬੁੱਝ ਲੈਣਗੇ, ਤਦ ਇਹਨਾਂ ਪਾਸੋਂ ਅੰਮ੍ਰਿਤ ਛਕ ਲਵਾਂਗੇ। ਇਹ ਚਾਰੋਂ ਆ ਕੇ ਫਤਿਹ ਗਜ਼ਾ ਕੇ ਬੈਠ ਗਏ। ਸੰਤ ਜੀ ਨੇ ਫਰਮਾਇਆ ਕਿ ਭਾਈ ਤੁਸੀਂ ਰਾਹ ਵਿੱਚ ਕੀ ਸਲਾਹਾਂ ਕਰਦੇ ਆਏ ਹੋ? ਅਸੀਂ ਕੋਈ ਮਹਾਂਪੁਰਸ਼ ਨਹੀਂ, ਗੁਰੂ ਨਾਨਕ ਸਾਹਿਬ ਦੇ ਘਰ ਦੇ ਗੋਲੇ ਹਾਂ। ਸਤਿਗੁਰੂ ਸਮਰੱਥ ਹਨ, ਮਨ ਦੀਆਂ ਤਾਂ ਉਹ ਹੀ ਬੁੱਝ ਜਾਂਦੇ ਹਨ, ਉਹ ਬੁੱਝ ਸਕਦੇ ਹਨ, ਪਰ ਆਪਣੇ ਕੁੱਕਰਾਂ ਨੂੰ ਵੀ ਮਿਹਰ ਕਰਕੇ ਤਾਰ ਦਾ ਮੇਲਾ ਬਖਸ਼ਦੇ ਹਨ। ਇਹਨਾਂ ਚੌਹਾਂ ਦੀ ਤਸੱਲੀ ਹੋ ਗਈ ਤਾਂ ਸਭ ਨੇ ਅੰਮ੍ਰਿਤ ਛਕ ਲਿਆ। ਬਾਕੀ ਤਾਂ ਘਰੋਂ ਘਰੀ ਮੁੜ ਗਏ, ਪਰ ਰਾਹੀ ਜੀ ਇੱਥੇ ਹੀ ਰਹਿ ਪਏ। ਤਾਂ ਸਾਰਾ ਸਾਰਾ ਦਿਨ ਸੰਤ ਜੀ ਦੇ ਪਲੰਘ ਨਾਲ ਸਿਰ ਲਾ ਕੇ ਭਜਨ ਕਰਦੇ ਰਹਿੰਦੇ। ਜਦੋਂ ਮਹਾਰਾਜ ਬਾਹਰ ਜਾਂਦੇ, ਗੜਬਾ ਫੜ ਲੈਂਦੇ, ਉਸ ਸਮੇਂ ਸੰਤ ਜੀ ਪਾਸ 40-50 ਸਾਧੂ ਇਕੱਠੇ ਹੋ ਗਏ। ਰਾਹੀ ਜੀ ਨੇ ਇੱਕ ਦਿਨ ਪੁੱਛਿਆ ਕਿ ਮਹਾਰਾਜ ਇਤਨੇ ਸਾਧੂ ਕਿਉਂ ਰੱਖੇ ਹੋਏ ਹਨ? ਆਪਨੇ ਉੱਤਰ ਦਿੱਤਾ, ਇਹ ਸਾਡੀ ਵਾੜ ਹਨ। ਇੱਥੇ ਹੀ ਕਹੁੱਟੇ ਖਾਲਸਾ ਮਿਡਲ ਸਕੂਲ ਵਿੱਚ ਫਾਰਸੀ ਪੜ੍ਹਾ ਰਹੇ ਮਾਸਟਰ ਤੇਜਾ ਸਿੰਘ ਦਰਸ਼ਨ ਕਰਨ ਆਏ ਤੇ ਅੰਮ੍ਰਿਤ ਛਕ ਕੇ ਇੱਥੇ ਹੀ ਰਹਿ ਪਏ। ਆਪ ਸੰਤ ਤੇਜਾ ਸਿੰਘ ਜੀ ਹੈੱਡ ਗ੍ਰੰਥੀ ਨਨਕਾਣਾ ਸਾਹਿਬ ਕਰਕੇ ਚੰਗੇ ਪ੍ਰਸਿੱਧ ਹੋਏ। ਇੱਥੇ ਹੀ ਆਪ ਪਾਸੋਂ ਮਾਸਟਰ ਤਾਰਾ ਸਿੰਘ ਨੇ ਅੰਮ੍ਰਿਤ ਛਕਿਆ ਸੀ। ਤੇ ਸਦਾ ਆਪ ਦੀ ਤਾਰੀਫ ਕਰਦੇ ਤੇ ਲਿਖਦੇ ਰਹਿੰਦੇ। ਇੱਥੇ ਗਿਆਨੀ ਸੁੰਦਰ ਸਿੰਘ ਜੀ ਭੋਜ ਵਾਲੇ ਕੋਹਟੇ ਤੋਂ ਆ ਗਏ ਤੇ ਪਾਸ ਹੀ ਰਹੇ। ਇੱਕ ਦਿਨ ਸ੍ਰੀ ਗੁਰੂ ਸਿੰਘ ਸਭਾ ਰਾਵਲ ਪਿੰਡੀ ਦੇ ਮੈਂਬਰ ਨੇ ਭਰੇ ਦੀਵਾਨ ਵਿੱਚ ਸੰਤ ਜੀ ਦੀ ਨਿੰਦਿਆ ਕੀਤੀ ਕਿ ਇਹ ਮੱਥਾ ਟਿਕਾਉਂਦੇ ਹਨ, ਜੋ ਮਨਮਤ ਹੈ। ਸੰਤ ਜੀ ਡੋਲ ਬੈਠੇ ਰਹੇ ਤੇ ਭੋਗ ਪਿੱਛੋਂ ਉਸ ਪ੍ਰੇਮੀ ਨੂੰ ਪਾਸ ਬੁਲਾ ਕੇ ਸਮਝਾਇਆ ਕਿ ਭਰੇ ਦੀਵਾਨ ਵਿੱਚ ਤਰਕ ਦਾ ਬਚਨ ਨਹੀਂ ਕਰੀਦਾ, ਇਕੱਲਿਆਂ ਗੱਲ ਕਰਕੇ ਤਸੱਲੀ ਕਰਨੀ ਚਾਹੀਦੀ ਹੈ। ਨਾਲ ਹੀ ਹੋਰ ਪ੍ਰੇਮੀਆਂ ਨੂੰ ਬੁਲਾ ਕੇ ਤਾਕੀਦ ਕੀਤੀ ਕਿ ਅਸੀਂ ਅੱਗੇ ਬੇਨਤੀਆਂ ਵੀ ਕਰਦੇ ਰਹਿੰਦੇ ਹਾਂ, ਪਰ ਹੁਣ ਫੇਰ ਅਧੀਨਗੀ ਨਾਲ ਬੇਨਤੀ ਕਰਦੇ ਹਾਂ, ਸਾਨੂੰ ਮੱਥਾ ਨਾ ਟੇਕਿਆ ਕਰੋ। ਸ਼ਬਦ ਗੁਰੂ ਅਵਤਾਰ ਕਲਯੁਗ ਦਾ ਬੋਹਿਤ ਹੈ, ਸਭ ਮਾਈ ਭਾਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸੀਸ ਨਿਵਾਇਆ ਕਰੋ। ਸੰਤ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਦੀ ਗਦੇਲਾ ਆਦਿਕ ਲਗਾ ਕੇ ਨਹੀਂ ਬੈਠਦੇ ਸਨ, ਨਾ ਕਦੀ ਆਸਨ ਵਿਛਾਉਂਦੇ ਸਨ, ਬਲਕਿ ਸ਼ਾਮ ਦੇ ਦੀਵਾਨ ਵਿੱਚ ਕਥਾ ਸਮੇਂ ਜਦੋਂ ਮਹਾਰਾਜ ਦਾ ਪ੍ਰਕਾਸ਼ ਨਾ ਹੁੰਦਾ, ਉਦੋਂ ਵੀ ਸਾਰੀ ਸੰਗਤ ਨਾਲ ਦਰੀ ਤੇ ਬੈਠਦੇ ਸਨ। ਇੱਕ ਦਿਨ ਪਾਰਸ ਭਾਗ ਤੇ ਅੱਡਣ ਸ਼ਾਹ ਦੀਆਂ ਸਾਖੀਆਂ ਦੀ ਕਥਾ ਹੋਈ ਤਾਂ ਆਪ ਨੇ ਫਰਮਾਇਆ ਕਿ ਸਭ ਕਥਾਵਾਂ ਦਾ ਤੱਤ ਲੈਣਾ ਚਾਹੀਦਾ ਹੈ, ਗੁਣ ਧਾਰਨ ਕਰਨਾ ਚਾਹੀਦਾ ਹੈ। ਸੁੰਦਰ ਸਿੰਘ ਨੇ ਪੁੱਛਿਆ ਕਿ ਮਹਾਰਾਜ ਸਭ ਤੋਂ ਵੱਡਾ ਕਿਹੜਾ ਗੁਣ ਹੈ? ਤਾਂ ਸੰਤ ਜੀ ਨੇ ਫਰਮਾਇਆ ਕਿ ਖਿਮਾ। ਕੋਈ ਕੌੜੇ ਤੋਂ ਕੌੜਾ ਬਚਨ ਕਰੇ ਉਸ ਨੂੰ ਜਰਨਾ ਤੇ ਖਿਮਾ ਕਰ ਦੇਣੀ। ਇਸ ਤਰ੍ਹਾਂ 2 ਮਹੀਨੇ ਡੇਰਾ ਖਾਲਸਾ ਕੀਰਤਨ ਅੰਮ੍ਰਿਤ ਪ੍ਰਚਾਰ ਰਾਹੀਂ ਨਾਮ ਰਸ ਵੀਰ ਰਸ ਖਿੱਚਿਆ ਗਿਆ। ਉਸ ਸਮੇਂ ਸਿੰਘ ਸਭਾ ਲਹਿਰ ਉੱਠ ਰਹੀ ਸੀ, ਪਰ ਉਹ ਵੀ ਆਰੀਆ ਸਮਾਜ ਦੀ ਨਕਲ। ਐਤਵਾਰ ਹਫ਼ਤਾਵਾਰੀ ਦੀਵਾਨ ਲੱਗਣਾ, ਉਸ ਵਿੱਚ ਵੀ ਬਹੁਤ ਸਮਾਂ ਲੈਕਚਰਾਂ ਨੁਕਤਾਚੀਨੀਆਂ ਵਿੱਚ ਖਚਤ ਹੋ ਜਾਣਾ, ਸ਼ਬਦ ਕੀਰਤਨ ਕਰਨ ਵਾਲਿਆਂ ਨੂੰ ਲੋਕ ਵੱਟੇ ਮਾਰਦੇ ਸਨ। ਜਦੋਂ ਆਪ ਤਰਨ ਤਾਰਨ ਦੇ ਇਲਾਕੇ ਵਿੱਚ ਪ੍ਰਚਾਰ ਕਰ ਰਹੇ ਸਨ ਤਾਂ ਲਾਹੌਰ ਦੀਆਂ ਸੰਗਤਾਂ ਨੇ ਲਾਹੌਰ ਲਿਆਉਣ ਦਾ ਮਤਾ ਪਾਸ ਕੀਤਾ, ਪਰ ਪਤਾ ਲੱਗ ਗਿਆ ਕਿ 2 ਮਹੀਨੇ ਲਈ ਪੋਠੋਹਾਰ ਡੇਰਾ ਖਾਲਸਾ ਚਲੇ ਗਏ ਹਨ। ਸੰਗਤ ਲਾਹੌਰ ਵੱਲੋਂ ਪ੍ਰੇਮੀ ਡੇਰਾ ਖਾਲਸਾ ਆਏ ਤਾਂ ਬੇਨਤੀ ਕਰਕੇ ਲਾਹੌਰ ਲੈ ਆਏ। ਇਹ ਉੱਪਰਲੀ ਸਾਖੀ ਜਵਾਨੀ ਸਰਦਾਰ ਈਸ਼ਰ ਸਿੰਘ ਪੰਜਾ ਸਾਹਿਬ, ਭੈਣ ਈਸ਼ਰ ਕੌਰ ਜੀ ਅਤੇ ਗਿਆਨੀ ਠਾਕੁਰ ਸਿੰਘ ਜੀ ਅੰਮ੍ਰਿਤਸਰ, ਮਾਤਾ ਭਾਗਵੰਤੀ ਜੀ, ਸੋਹਣ ਸਿੰਘ ਜੀ ਰਾਹੀ, ਮਾਸਟਰ ਤਾਰਾ ਸਿੰਘ ਜੀ ਦੀ ਜਵਾਨੀ ਹੈ।